राग गौड़ी ग्वालेरी अष्टपदी कबीर जी की एक ओंकार सतगुर प्रसाद। हुण गौड़ी राग दे बख्शिश करदे हन। ग्वालेरी जाति है गौड़ी राग दी। अष्टपदी अठ पौड़ियां वाला शब्द होवेगा। कबीर जी का पावन शब्द है ओंकार, जो केवल इको एक है सतगुरु जी प्रसाद कृपा द्वारा प्राप्ति हुंदी है। कबीर जी दे कोल सेवकां ने बेनती की, हे कबीर जी तुहाडे पास हर रोज संतां दी मंडली कोई ना कोई उतरी रहिंदी आ, उन्हां नूं छकाउण वास्ते तुहाडे कोले राशन भी नहीं पूरा हुंदा, सो तुसीं परमात्मा कोल मंग लो, आपां नूं मंगणा चाहीदा। उस वक्त कबीर जी कहण लगे, सुख मांगत दुख आगै आवै, सो सुख हम हो ना मांगिया भावै। कबीर जी कहिंदे संसारक सुख मंगण करके पहला जरूर दुख आउंदा। सो इस प्रकार संसारक सुख मंगण करके कहिंदे पहला जरूर दुख आउंदा। जिवें वासुदेव ने संकल्प कीता सी कि भगवान मेरे घर जन्म लैण, पर कृष्ण जी दे जन्म तों पहले ही मां बाप कैद कीते गए। सो सुख वह संसारक सुख सानू मंगना नहीं पाउंदा, क्योंकि संसारक सुख थोड़े चिर पिछों नास हो जाण करके ये दुख रूप हो जाता। सुख मांगत दुख आगल होए, सगल विकारी हार परोए। सुख को मांगै सब को दुख ना मांगै कोए, सुख है को दुख अगला। अगला हुंदा बहुता ज्यादे। बिखिया अज हो सुरत सुख आसा, कैसे होई है राजा राम निवासा रहाओ। ਵਿਸ਼ਿਆਂ ਵਿੱਚ ਸੁਰਤ ਹੈ ਅਤੇ ਅੱਜ ਹੋ ਅਜੇ ਫਿਰ ਸੁੱਖਾਂ ਦੀ ਆਸਾ ਕਰਦਾ। ਇਹ ਜੀਵ ਇਹੋ ਜਿਹਾ ਪਰਮਾਦੀ ਜਿਹਾ ਅਹੰਕਾਰੀ ਜਿਹਾ ਕਿ ਬੁੜਾ ਹੋ ਜਾਣ 'ਤੇ ਵੀ ਫਿਰ ਇਹ ਵਿਸ਼ਿਆਂ ਦੇ ਵਿੱਚ ਧਿਆਨ ਅਤੇ ਸੁੱਖ ਦੀ ਆਸ ਕਰਦਾ, ਕਿਉਂਕਿ ਹਜੇ ਵੀ ਇਹਦੀ ਸੁਰਤ ਦੇ ਵਿੱਚ ਸੁਰਤ ਪੂਰਵਕ ਵਿਸ਼ੇ ਸੁੱਖਾਂ ਦੀ ਆਸ ਹੀ ਲੱਗੀ ਹੋਈ ਹੈ। ਇਹਨਾਂ ਵਿਸ਼ੇ ਸੁੱਖਾਂ ਦੀ ਆਸ ਕਰਨ ਨਾਲ ਰਾਜਾ ਰਾਮ ਜੋ ਕੌਣ ਹੈ ਪਰਮਾਤਮਾ, ਪਰਮਾਤਮਾ ਦੇ ਵਿੱਚ ਕਿਸ ਤਰ੍ਹਾਂ ਨਿਵਾਸ ਹੋਵੇਗਾ। ਇਸ ਸੁੱਖ ਤੇ ਸਿਵ ਬ੍ਰਹਮ ਡਰਾਨਾ, ਸੋ ਸੁੱਖ ਹਮਹੋ ਸਾਚ ਕਰ ਜਾਨਾ। ਸੋ ਕਬੀਰ ਜੀ ਫਰਮਾਉਂਦੇ ਹਨ, ਇਹ ਜਿਹੜੇ ਵਿਸ਼ੇ ਸੁੱਖ ਕੋਲੋਂ ਸ਼ਿਵਜੀ ਅਤੇ ਬ੍ਰਹਮਾ ਵੀ ਡਰਦੇ ਆ, ਕਿਉਂਕਿ ਇਹਨਾਂ ਤੋਂ ਡਰਦਿਆਂ ਹੀ ਸ਼ਿਵਜੀ 88,000 ਯੁੱਗਾਂ ਦੀ ਚੌਂਕੜੀ ਸਮਾਧੀ ਲਾਈ ਰੱਖਦਾ ਅਤੇ ਬ੍ਰਹਮਾ ਚੌਹਾਂ ਮੂੰਹਾਂ ਨਾਲ ਹਰ ਵੇਲੇ ਵੇਦਾਂ ਦਾ ਪਾਠ ਕਰਦਾ। ਇਹਨਾਂ ਵਿਸ਼ੇ ਸੁੱਖਾਂ ਨੂੰ ਅਸੀਂ ਸਾਰਿਆਂ ਜੀਵਾਂ ਨੇ ਸੱਚਾ ਕਰਕੇ ਜਾਣਿਆ। ਸਨਕਾਦਿਕ ਨਾਰਦ ਮੁਨ ਸੇਖਾ, ਤਿੰਨ ਭੀ ਤਨ ਮਹਿ ਮਨ ਨਹੀਂ ਪੇਖਾ। ਬ੍ਰਹਮਾ ਦੇ ਚਾਰ ਪੁੱਤਰ ਹੈ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਨਾਰਦ ਮੁਨੀ ਅਤੇ ਸ਼ੇਸ਼ਨਾਗ। ਇਹਨਾਂ ਸਾਰਿਆਂ ਨੇ ਸਰੀਰ ਦੇਹ ਦੇ ਆਸ 'ਚ ਲੱਗ ਕੇ ਮਨ ਨੂੰ ਇਕਾਗਰ ਕਰਨਾ ਜਾਂ ਵਸੀਕਾਰ ਕਰਨਾ ਨਹੀਂ ਵੇਖਿਆ। ਮਨ ਹੁੰਦਾ ਹੈ ਸ਼ੁੱਧ ਸਰੂਪ ਪਰਮਾਤਮਾ ਨੂੰ ਦੇਖਿਆ। ਜੇ ਇਹਨਾਂ ਨੇ ਦੇਖਿਆ ਤਾਂ ਵਿਸ਼ਿਆਂ ਤੋਂ ਉਪਰਾਮ ਹੋ ਕੇ ਦੇਖਿਆ। ਇਹਨਾਂ ਵਿਸ਼ਿਆਂ ਤੋਂ ਡਰ ਕੇ ਹੀ ਸੰਕਾਦਕਾਂ ਨੇ ਨਿਰੰਕਾਰ ਪਾਸੋਂ ਆਪਣੀ ਉਮਰ 5 ਸਾਲ ਦੀ ਲਈ ਸੀ। ਕਹਿੰਦੇ ਹੇ ਅਕਾਲ ਪੁਰਖ, ਜਿਹੜੀ ਸਾਡੀ ਉਮਰ ਆ ਉਹ 5 ਸਾਲ ਤੋਂ ਉੱਪਰ ਨਾ ਹੋਵੇ, ਕਿਉਂਕਿ ਉੱਤੇ ਵਿਕਾਰ ਫੁਰਦੇ ਨੇ ਬੰਦੇ ਨੂੰ। 5 ਸਾਲਾਂ ਦੇ ਰਹੀਏ ਤਾਂ ਜੋ ਕਾਮ ਕ੍ਰੋਧ ਸਾਨੂੰ ਤੰਗ ਨਾ ਕਰ ਸਕਣ। ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਇਹ ਭਾਈ ਕਹਿੰਦੇ ਮਨ ਨੂੰ ਵੱਸ ਕਰਨ ਦੇ ਤਰੀਕਿਆਂ ਨੂੰ ਭਾਲੋ, ਲੱਭੋ। ਜਿਵੇਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਵੀ ਕੀਤਾ ਨਾ, ਇਸੇ ਪ੍ਰਕਾਰ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿੱਧ ਪਾਈ। ਕਿਉਂਕਿ ਬੜਾ ਜਿਹੜਾ ਮਨ ਆ ਬੜਾ ਅਵੈੜ ਹੈ, ਕਿਤੇ ਤਾਂ ਇਹ ਰਾਜ ਭਾਗ ਸਣੇ ਮੰਦਰਾਂ ਨੂੰ ਤਿਆਗਦਾ, ਪਰ ਕਿਸੇ ਦੂਸਰੀ ਥਾਂ 'ਤੇ ਲਾਲ ਦੇ ਭੁਲੇਖੇ ਭੀਕ 'ਚ ਹੱਥ ਪਾਉਂਦਾ। ਇਹ ਭਰਥਰ ਹਰੀ ਨੇ ਰਾਜ ਭਾਗ ਛੱਡਿਆ, ਰਾਤ ਨੂੰ ਤੁਰਿਆ ਜਾਵੇ, ਕਿਸੇ ਦਾ ਪਾਨ ਥੁੱਕਿਆ ਹੋਇਆ ਸੀ, ਚੰਦਰਮਾ ਦੀ ਚਾਨਣੀ ਪੈਣ ਕਰਕੇ ਉਹ ਐਂ ਲੱਗਦਾ ਜਿਵੇਂ 1 ਰੁਪਈਆ ਚਾਂਦੀ ਦਾ ਪਿਆ, ਉਹ ਰੁਪਈਆ ਜਾਣ ਕੇ ਚੁੱਕਣ ਲੱਗਿਆ ਹੱਥ ਲਿਬੜ ਗਿਆ, ਬਹੁਤ ਲਾਂਤਾਂ ਪਾਈਆਂ ਆਪਣੇ ਆਪ। ਰਤਨ ਜੜਤ ਮੰਦਰ ਤਜੇ ਹਰ ਸਖੀਆਂ ਕੇ ਸਾਥ, ਰੇ ਮਨ ਧੋਖੇ ਲਾਲ ਕੇ ਭਰੇ ਪੀਕ ਸਿਓ ਹਾਥ। ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਇਸ ਕੇ ਮਤ ਨਾ ਚਾਲੀ ਆ ਪਲਕ ਪਲਕ ਮੈਂ ਔਰ। ਮਨ ਮਾਰਨ ਅਤ ਕਰ ਬਹੁ ਔਖਾ, ਕੋਈ ਬਿਰਲਾ ਮਨ ਕੋ ਮਾਰੇ। ਰਾਵਣ ਕਾ ਇਹ ਜੇਠਾ ਭਾਈ, ਰਾਖਤ ਸੀਸ ਅਪਾਰੇ। ਜਿਉਂ ਜਿਉਂ ਔਖਾ ਤਿਉਂ ਫਲ ਬਹੁਤਾ, ਇਹ ਨੇਤ ਰਚੀ ਕਰਤਾਰੇ। ਨਿਰੀਕਾਰ ਸਾਰ ਕੋ ਚੱਬ ਚੱਬ ਪਾਇਆ ਸਾਰ ਮੁਰਾਰੇ। ਕਬੀਰ ਜੀ ਦਾ ਬਾਹਰਲਾ ਸਲੋਕ ਵੀ ਹੈ, ਕਹਿੰਦੇ ਕਬੀਰ ਇਹ ਮਨ ਚੋਰ ਹੈ ਭਲੀ ਬਸਤ ਲੈ ਜਾਹੇ, ਸੂਤੇ ਕਹੋ ਇਹ ਲੂਟ ਲੈ ਜਾਗਤ ਸੇ ਡਰ ਪਾਹੇ, ਇਸ ਮਨ ਕੋ ਕੋਈ ਖੋਜ ਹੋ ਪਾਏ। ਕਹਿੰਦੇ ਭਾਈ ਇਸ ਮਨ ਨੂੰ, ਇਹ ਸ਼੍ਰੋਮਣੀ ਪਰਮਾਤਮਾ ਨੂੰ ਖੋਜਣਾ ਕਰੋ, ਸਾਖਿਆਤ ਕਰੋ, ਕਿਉਂਕਿ ਇਸ ਤਨ ਦੇ ਛੁੱਟ ਜਾਣ ਕਰਕੇ ਪ੍ਰਾਣਾਂ ਦਾ ਵਿਯੋਗ ਹੋ ਜਾਣ ਤੋਂ ਪਿੱਛੋਂ ਵੀ ਪਤਾ ਨਹੀਂ ਲੱਗਦਾ ਜੋ ਜੀਵ ਕਿਹੜੀ ਜੁਨੀ ਜਾ ਕੇ ਸਮਾਉਂਦਾ। ਤਨ ਤੋਂ ਭਾਵ ਅੰਨੇ ਮੈਂ ਕੋਸ਼ ਆਦਿਕ ਪੰਜਾਂ ਕੋਸ਼ਾਂ ਦੇ ਛੁੱਟ ਜਾਣ ਕਰਕੇ ਇਹ ਜੀਵ ਫਿਰ ਕਿਸੇ ਥਾਂ ਜਾ ਕੇ ਸਮਾ ਜਾਂਦਾ। ਫਿਰ ਕਿਸ ਥਾਂ ਜਾ ਕੇ ਸਮਾਉਂਦਾ? ਕਿਉਂਕਿ ਸ਼ੁੱਧ ਰੂਪ ਪਰਮਾਤਮਾ ਵਿੱਚ ਸਮਾ ਜਾਂਦਾ। ਇਹ ਉੱਤਰ ਹੈ ਇਹਦਾ। ਸ਼ੁੱਧ ਰੂਪ ਪਰਮਾਤਮਾ ਨੂੰ ਕਿਹਦੇ ਆਸਰੇ ਸਮਾਇਆ ਹੋਇਆ ਨਿਸ਼ਚੇ ਕਰਦਾ, ਫਿਰ ਉਸ ਨੂੰ ਨਿਆਸਰੇ ਨਿਸ਼ਚੇ ਕਰਦਾ। ਭਗਤਾਂ ਨੇ ਉਸ ਪਰਮਾਤਮਾ ਨੂੰ ਕਿਵੇਂ ਜਾਣਿਆ? ਤਾਂ ਫਿਰ ਉਹਨਾਂ ਨੂੰ ਜਵਾਬ ਦਿੰਦਿਆਂ ਹੋਇਆਂ ਇਸ ਪ੍ਰਕਾਰ ਫਰਮਾਉਂਦੇ ਹਨ, ਗੁਰ ਪ੍ਰਸਾਦੀ ਜੈ ਦਿਉ ਨਾਮਾ, ਭਗਤ ਕੈ ਪ੍ਰੇਮ ਇਨ ਹੀ ਹੈ ਜਾਨਾ। ਗੁਰਾਂ ਦੀ ਕਿਰਪਾ ਕਰਕੇ ਜੈ ਦੇਵ ਜੀ, ਭਗਤ ਜੀ ਅਤੇ ਭਗਤ ਨਾਮਦੇਵ ਜੀ, ਇਹ ਸ਼ੁਭ ਕਰਨੀਆਂ ਵਾਲੇ ਭਗਤ ਨੇ। ਇਹਨਾਂ ਨੇ ਪ੍ਰੇਮਾ ਭਗਤੀ ਕਰਕੇ ਪਰਮਾਤਮਾ ਨੂੰ ਜਾਣਿਆ। ਇਸ ਮਾਨ ਕਹੋ ਨਹੀਂ ਆਵਨ ਜਾਨਾ, ਇਹ ਸ਼ੁੱਧ ਰੂਪ ਪਰਮਾਤਮਾ ਵਿੱਚ ਆਉਣਾ ਅਤੇ ਜਾਣਾ, ਜੰਮਣਾ ਮਰਨਾ ਨਹੀਂ ਹੁੰਦਾ ਮਨ ਦਾ। ਇੱਥੇ ਸ਼ੁੱਧ ਪਰਮਾਤਮਾ, ਸ਼ੁੱਧ ਮਾਨੀ ਪਰਮਾਤਮਾ, ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਨਾ। ਗੁਰਾਂ ਦੀ ਕਿਰਪਾ ਨਾਲ ਜੇ ਜੀਵ ਦਾ ਭਰਮ ਦੂਰ ਹੋ ਗਿਆ, ਉਹਨੇ ਸੱਚ ਨੂੰ ਆਪਣੇ ਹਿਰਦੇ 'ਚ ਪਛਾਣ ਲਿਆ, ਉਹ ਜੀਵ ਪੁਣਾ ਛੱਡਤਾ, ਬਸ ਸ਼ੁੱਧ ਬ੍ਰਹਮ 'ਚ ਲੀਨ ਹੋ ਗਿਆ। ਇਸ ਮਨ ਕਉ ਰੂਪ ਨਾ ਰੇਖਿਆ ਕਾਈ, ਹੁਕਮੇ ਹੋਇਆ ਹੁਕਮ ਬੂਝ ਸਮਾਈ। ਇਸ ਮਨ ਨੂੰ ਭਾਵ ਸ਼ੁੱਧ ਰੂਪ ਪਰਮਾਤਮਾ, ਕਉ ਦਾ ਅਰਥ ਹੈ ਦਾ, ਸੋ ਇਸ ਸ਼ੁੱਧ ਰੂਪ ਪਰਮਾਤਮਾ ਦਾ ਨਾ ਕੋਈ ਰੂਪ ਹੈ, ਨਾ ਕੋਈ ਮੱਛਕਾ ਚਾਦਕ ਰੇਖਾ। ਮਹਾਰਾਜ ਨੇ ਕਿਹਾ ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ ਨਹਿਨ, ਜੇ ਰੂਪ ਰੰਗ ਅਰ ਵੇਖ ਪੇਕੂ ਕਹਿ ਨਾ ਸਕਦੇ। ਸੋ ਇਸ ਪ੍ਰਕਾਰ ਦੇਵ ਭੇਵ ਨਾ ਜਾਣੀ, ਜਿਹ ਬੇਦ ਔਰ ਕਤੇਵ, ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਿਹੇ ਜੇਬ। ਆਈਓ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇਹ ਜੀਵ ਪਰਮਾਤਮਾ ਤੋਂ ਵੱਖਰਾ ਕਿਉਂ ਹੈ? ਕਹਿੰਦੇ ਹੁਕਮ ਦੇ ਨਾ ਮੰਨਣ ਕਰਕੇ ਜੀਵ ਪਰਮੇਸ਼ਰ ਤੋਂ ਵੱਖਰਾ, ਅਤੇ ਹੁਕਮ ਬੁੱਝਣ ਕਰਕੇ ਉਹਦੇ 'ਚ ਸਮਾ ਜਾਂਦਾ। ਉਹਦਾ ਹੁਕਮ ਨਾ ਮੰਨਣ ਕਰਕੇ ਇਹ ਜਗਤ ਤੋਂ ਭਿੰਨ ਹੁੰਦਾ, ਵੱਖਰਾ ਹੀ ਅੱਡਰਾ ਹੀ ਨਜ਼ਰ ਆਉਂਦਾ, ਪਰ ਉਹਦੇ ਹੁਕਮ ਨੂੰ ਮੰਨ ਲੈਣ ਨਾਲ ਉਹਦੇ ਵਿੱਚ ਸਾਰਾ ਜਗਤ ਸਮਾਇਆ ਹੋਇਆ ਨਿਸ਼ਚੈ ਕਰਦਾ। ਪਰਮੇਸ਼ਵਰ ਦੇ ਹੁਕਮ ਨਾਲ ਜਗਤ ਜਿਹੜਾ ਨਾ ਅਧਿਆ ਰੂਪ ਵਿੱਚ ਹੋਇਆ, ਜਾਣਨਾ ਕਰੋ ਕਿ ਉਹਦੇ ਹੁਕਮ ਨਾਲ ਅਪਵਾਦ ਕਾਲ ਵਿੱਚ ਸਮਾ ਜਾਂਦਾ। ਹੁਣ ਮਨ 'ਚ ਇਹ ਆਇਆ ਵੀ ਅਧਿਆ ਰੂਪ ਅਤੇ ਅਪਵਾਦ ਕਾਲ ਕਿਹਨੂੰ ਕਹਿੰਦੇ ਆ ਜੀ? ਕਹਿੰਦੇ ਵਸਤੂ ਮੈਂ ਅਵਸਤੂ ਕਰ ਕਥਨ ਆਰੋਪ ਵਾਦ, ਅਵਸਤੂ ਵਸਤੂ ਕਥਨ ਅਪਵਾਦ ਜਾਨ। ਵਸਤੂ ਜੋ ਬ੍ਰਹਮ ਹੈ ਉਹਦੇ ਵਿੱਚ ਅਵਸਤੂ ਸੰਸਾਰ ਦਾ ਜੋ ਕ੍ਰਮ ਪੂਰਵਕ ਕਥਨ ਕਰਨਾ, ਸੋ ਇਸ ਨੂੰ ਆਰੋਪ ਅਧਿਆ ਰੂਪ ਕਹਿੰਦੇ ਨੇ। ਅਤੇ ਵਸਤੂ ਜਿਹੜਾ ਬ੍ਰਹਮ ਹੈ ਉਹਦੇ ਵਿੱਚ ਅਵਸਤੂ ਕੀ ਹੈ? ਸੰਸਾਰ। ਸੰਸਾਰ ਦਾ ਕ੍ਰਮ ਪੂਰਵਕ ਜੋ ਬਾਅਦ ਨਾਸ਼ ਕਰਨਾ, ਬਾਅਦ ਅਰਥ ਦਾ ਨਾਸ਼, ਇਹਨੂੰ ਅਪਵਾਦਵਾਦ ਕਹਿੰਦੇ ਨੇ। ਅਧਿਆ ਰੂਪ ਵਿੱਚ ਇਸ ਤਰ੍ਹਾਂ ਲਈ ਹੋਇਆ ਜੋ ਜਗਿਆਸ ਨੂੰ ਸਮਝਾਇਆ ਜਾਵੇ, ਮਾਇਆ ਸਬਲ ਦੇ ਫੁਰਨੇ ਤੋਂ ਆਕਾਸ਼ ਬਣਿਆ, ਆਕਾਸ਼ ਤੋਂ ਪੌਣ, ਪੌਣ ਤੋਂ ਅਗਨੀ, ਅਗਨੀ ਤੋਂ ਪਾਣੀ, ਅਤੇ ਪਾਣੀ ਤੋਂ ਧਰਤੀ ਹੋਈ ਹੈ, ਧਰਤੀ ਤੋਂ ਉਪਰੰਤ ਫਿਰ ਸਾਰੇ ਸੰਸਾਰ ਦੀ ਰਚਨਾ ਹੋਈ ਹੈ। ਦੂਜਾ ਜਿਹੜਾ ਅਪਵਾਦ ਕਾਲ ਦੀ ਰੀਤ ਇਸ ਤਰੀਕੇ ਨਾਲ ਜੋ ਸਾਰਾ ਪ੍ਰਪੰਚ ਧਰਤੀ ਉੱਤੇ ਨਾਸ਼ ਹੋ ਜਾਂਦਾ, ਉਹ ਕਿਵੇਂ ਜੀ? ਕਹਿੰਦੇ ਧਰਤੀ ਪਾਣੀ ਵਿੱਚ ਸਮਾ ਜਾਂਦੀ, ਪਾਣੀ ਇੰਨਾ ਵੱਧ ਨਾ ਧਰਤੀ ਦੀਂਦੀ ਹੋਈ ਨਹੀਂ, ਖਤਮ। ਪਾਣੀ ਫਿਰ ਕਿੱਥੇ ਜਾਂਦਾ? ਕਹਿੰਦੇ ਉਹਨੂੰ ਅੱਗ ਖਾ ਜਾਂਦੀ ਹੈ। ਸਮੁੰਦਰ ਦੇ ਵਿੱਚ ਬੜਵਾ ਨਾਲ ਅਗਨੀ ਆ, ਥੱਲੇ ਧਰਤੀ 'ਚ ਅੱਗ ਹੀ ਅੱਗ, ਅੱਗ ਵਿੱਚ ਹਵਾ, ਅੱਗ ਹਵਾ 'ਚ ਸਮਾ ਜਾਂਦੀ ਹੈ। ਹਵਾ ਅੱਗੇ ਕਿੱਥੇ? ਆਕਾਸ਼ ਵਿੱਚ ਲੋਪ ਹੋ ਜਾਂਦੀ ਹੈ, ਆਕਾਸ਼ ਮਾਇਆ 'ਚ, ਮਾਇਆ ਬ੍ਰਹਮ 'ਚ ਲੋਪ ਹੋ ਜਾਂਦੀ ਹੈ। ਇਸ ਲੈ ਚਿੰਤਨ ਨੂੰ ਅਪਵਾਦ ਕਾਲ ਕਹਿੰਦੇ ਨੇ। ਮਾਇਆ ਤਿਲਕ ਜਿੰਨੀ ਹੋ ਕੇ ਪਰਮਾਤਮਾ ਸਮਾ ਜਾਂਦੀ ਹੈ। ਇਸ ਮਾਨ ਕਾ ਕੋਈ ਜਨ ਹੈ ਭੇਓ, ਇਹ ਮਨ ਲੀਨ ਪਏ ਸੁਖ ਦੇਓ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਇਸ ਅਧਿਆ ਰੂਪ ਤੋਂ, ਇਹ ਜਿਹੜਾ ਅਧਿਆ ਰੂਪ ਅਤੇ ਅਪਵਾਦ ਦੁਆਰਾ ਸ਼ੁੱਧ ਰੂਪ ਪਰਮਾਤਮਾ ਦਾ ਕੋਈ ਵਿਰਲਾ ਵਿਵੇਕੀ ਬੰਦਾ ਭੇਦ ਜਾਣਦਾ, ਇਹ ਮਨ ਨੂੰ ਜਿਹੜਾ ਚੰਚਲ ਮਨ ਨੂੰ ਵੱਸ ਕਰਨ ਦਾ ਭੇਦ ਕੋਈ ਵਿਰਲਾ ਬੰਦਾ ਹੀ ਜਾਣਦਾ। ਜਿਹੜਾ ਕੋਈ ਭੇਦ ਜਾਣਦਾ ਉਹ ਇਸ ਮਨ ਸ਼ੁੱਧ ਰੂਪ ਪਰਮਾਤਮਾ ਵਿੱਚ ਇਸ ਪ੍ਰਕਾਰ ਲੀਨ ਹੋਇਆ ਉਹ ਜਾਣ ਲੈਂਦੇ ਹੈ। ਜਿਸ ਪ੍ਰਕਾਰ ਸੁਖਦੇਵ, ਸੁਖਦੇਵ ਮੁਨੀ, ਰਿਖੀ, ਇਹ ਪਰਮਾਤਮਾ 'ਚ ਭੇਦ ਹੋ ਗਏ। ਇਸ ਮਨ ਨੂੰ ਵੱਸ ਕਰਨ ਵਿੱਚ ਇਉਂ ਲੱਗਣਾ ਚਾਹੀਦਾ ਜਿਵੇਂ ਸੁਖਦੇਵ ਰਿਖੀ ਤਤਪਰ ਹੋਇਆ, 12 ਵਰਸ ਮਾਤਾ ਦੇ ਉਦਰ ਵਿੱਚ ਮੂੰਹ ਆਦਿਕਾਂ ਪਾਸੋਂ ਡਰਦਾ ਹੀ ਬੈਠਾ ਰਿਹਾ। ਜੰਮਦੇ ਹੀ ਸੁੱਖ ਲਈ ਉਦਾਸੀ। 12 ਵਰਸ ਮਾਤਾ ਦੇ ਉਦਰ 'ਚ ਉਦੋਂ 12 ਵਰਸ ਹੀ ਹੁੰਦਾ ਸੀ ਸਮਾਂ। ਕਈ ਕਹਿੰਦੇ ਮਾਤਾ ਦੇ ਉਦਰ ਜੀਵ 10 ਮਹੀਨੇ ਰਹਿੰਦਾ, ਇਹ ਕਲਯੁਗ 'ਚ ਹੈ, ਕਿਉਂਕਿ ਪਹਿਲਾਂ ਉਮਰ 1,00,000 ਵਰਾ ਸੀ, ਫਿਰ 10,000 ਵਰਾ ਹੋਈ ਹੈ, ਫਿਰ 1,000 ਵਰਾ ਹੋਈ ਆ, ਹੁਣ ਕਲਯੁਗ 100 ਵਰਾ, ਫਿਰ ਉਦੋਂ ਹੁਣ 80 ਸਾਲ ਹੀ ਰਹਿ ਗਏ ਆ। ਇਸ ਕਰਕੇ ਆ ਇੱਕ ਰੂਪ ਪਰਮਾਤਮਾ ਨੂੰ ਸਿੱਧ ਕਰਦੇ ਹੁਣ ਆਪਣਾ ਨਿਸ਼ਚਾ ਦੱਸਦੇ। ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕਾ ਰਵ ਰਹੇ ਕਬੀਰਾ। ਸਾਰਿਆਂ ਸਰੀਰਾਂ ਵਿੱਚ ਜੀਵ ਆਤਮਾ ਵਾਸਤਵ ਰੀਤੀ ਨਾਲ ਇੱਕੋ ਹੀ ਹੈ। ਕਿਵੇਂ ਜੀ ਕਹਿੰਦੇ ਸਹਿਸ ਘਟਮ ਹੈ ਏਕ ਆਕਾਸ਼ ਘੱਟ ਬੂਟੇ ਅਤੇ ਉਹੀ ਪ੍ਰਕਾਸ਼। ਭਾਵੇਂ ਹਜ਼ਾਰਾਂ ਘੜੇ ਪਏ ਨੇ ਅਸਮਾਨ ਦੇ ਵਿੱਚ, ਸੂਰਜ ਜਿਹੜਾ ਚਮਕਦਾ ਇੱਕ ਦੀਂਹਦਾ ਸਾਰੇ ਘੜਿਆਂ 'ਚ, ਸਾਰੇ ਘੜੇ ਤੋੜ ਦਈਏ ਤਾਂ ਫਿਰ ਇੱਕੋ ਹੀ ਸੂਰਜ ਰਹਿ ਜਾਂਦਾ, ਉੱਥੇ ਬਸ ਇੱਕੋ ਹੀ ਆ, ਦੇਖਣ ਨੂੰ ਪਹਿਲਾਂ ਜ਼ਿਆਦਾ ਲੱਗਦਾ। ਹੁਣ ਜੇ ਕੋਈ ਕਹੇ ਵੀ ਅਵਛੇਦਵਾਦ ਕੀ ਰੀਤੀ ਦੇ ਨਾਲ ਜਾਂ ਅਭਾਸਵਾਦ ਦੀ ਰੀਤੀ ਸੇ ਜਵਾਬ ਦਿਓ, ਤਾਂ ਉੱਤਰ 'ਚ ਇਹੀ ਆ ਵੀ ਅਭਾਸਵਾਦ ਦੀ ਰੀਤੀ ਸੇ ਸਾਰਿਆਂ ਸਰੀਰਾਂ ਮੈਂ ਜੀਵ ਇੱਕੋ ਹੀ ਆ। ਕਬੀਰ ਜੀ ਕਥਨ ਕਰਦੇ ਆ ਕਿ ਅਸੀਂ ਤਾਂ ਇਹ ਸ਼ੁੱਧ ਰੂਪ ਪਰਮਾਤਮਾ ਨੂੰ ਉਚਾਰਨ ਕਰ ਰਹੇ ਹਾਂ। ਗੌੜੀ ਗੁਆਰੇਰੀ ਅਹਿਨਿਸ ਏਕ ਨਾਮ ਜੋ ਜਾਗੇ। ਨਾਮ ਦਾ ਮਹਾਤਮ ਦੱਸ ਦਿਓ, ਕਹਿੰਦੇ ਜਿਹੜੇ ਜੀਵ ਅਹਿਨਿਸ, ਅਹ ਦਿਨ ਨੂੰ ਕਹਿੰਦੇ ਅਤੇ ਨਿਸ ਰਾਤ ਨੂੰ, ਰਾਤ ਦਿਨ ਨਿਰੰਕਾਰ ਦੇ ਚਿੰਤਨ ਲੱਗੇ ਹੋਏ ਨੇ, ਉਹ ਹੀ ਜਾਗਦੇ ਅਸਲ ਵਿੱਚ, ਜੋ ਦਿਨ ਰਾਤ ਇੱਕ ਨਾਮ ਨੂੰ ਜਪਣ ਦੇ ਵਿੱਚ ਜਾਗਦੇ ਰਹਿੰਦੇ ਨੇ। ਕੇਤਕ ਸਿੱਧ ਪਏ ਲਿਵ ਲਾਗੇ ਰਹਾਓ। ਉਹ ਬਿਰਤੀ ਦੇ ਲੱਗ ਜਾਣ ਕਰਕੇ ਕਿੰਨੇ ਜੀਵਨ ਮੁਕਤ ਹੋ ਕੇ ਵਧੇਰੇ ਮੁਕਤ ਹੋ ਗਏ ਆ, ਕਿਉਂਕਿ ਲਿਵ ਲੱਗ ਜਾਣ ਕਰਕੇ ਕਿੰਨੇ ਹੀ ਸਿੱਧੀਆਂ ਸੰਯੁਕਤ ਹੋ ਗਏ ਨੇ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਆ। ਸਾਧਕ ਸਿੱਧ ਸਗਲ ਮੁਨ ਹਾਰੇ ਏਕ ਨਾਮ ਕਲਪ ਤਰ ਤਾਰੇ। ਕਲਿਪ ਪਾਠ ਨਹੀਂ ਕਰਨਾ, ਕਲਪ ਤਰ ਮਾੜੀ ਜਿਹੀ ਡੈਸ਼ ਦੇ ਕੇ। ਵਾਹਿਗੁਰੂ ਦਾ ਨਾਮ ਚਿੰਤਨ ਕਰਨ ਤੋਂ ਬਿਨਾਂ ਵਰਤ ਆਦਿਕ ਜਿਹੜੇ ਸਾਧਨ ਕਰਨੇ ਹੈ, ਉਹ ਸਾਧਕ ਜਿਹੜੇ ਹੁੰਦੇ ਨੇ ਇਹੋ ਜਿਹੇ ਕਰਮਾਂ ਵਾਲੇ ਅਤੇ ਅਣਮਾ ਮਹਿਮਾ, ਇਹ ਜਿਹੜੀਆਂ ਸਿੱਧੀਆਂ ਸੰਪੰਨ ਜਿਹੜੇ ਮੁਨੀ ਨੇ ਸਾਰੇ ਹਾਰ ਗਏ ਨੇ। ਇੱਕ ਪਰਮੇਸ਼ਰ ਦਾ ਨਾਮ ਹੀ ਮਨ ਨੂੰ ਭਾਉਂਦੇ, ਮਨ ਭਾਉਂਦੇ ਫਲ ਦੇਣ ਵਾਲਾ ਕਲਪ ਤਰ ਬ੍ਰਿਕਸ਼ ਹੁੰਦਾ, ਅਤੇ ਤਾਰਨ ਵਾਸਤੇ ਜਹਾਜ਼ ਵਾਂਗੂ ਹੈ। ਇੱਕ ਨਿਰੰਕਾਰ ਜੀ ਦਾ ਨਾਮ ਹੀ ਕਲਪ ਤਰ ਰੂਪ ਸੰਸਾਰ ਸਮੁੰਦਰ ਤੋਂ ਤਰ ਹੁੰਦਾ ਅਤੇ ਅੰਤ ਕਰਕੇ ਤਾਰਨ ਵਾਲਾ। ਅਜਾ ਪਹਿਲਾਂ ਨਾਮ ਦਾ ਹੀ ਨਹੀਂ ਲੋਕਾਂ ਨੂੰ ਗਿਆਨ ਸੀ, ਅਜਾ ਮੂਲ ਮੰਤਰ ਦੇ ਪਾਠ 1,25,00,000 ਕਰਾਏ, ਜਦ ਗੁਰਦੁਆਰਾ ਐਲ ਸਬਰਾਂਟ ਅਤੇ ਵਿਸਾਖੀ 'ਤੇ ਇਹ ਸਾਰਿਆਂ ਨੂੰ ਦੱਸਿਆ 2007 ਦੇ ਵਿੱਚ ਵੀ 1,25,00,000 ਮੂਲ ਮੰਤਰ ਕਰੋ, ਗਿਣਤੀ ਨਾ ਬੰਨੀ ਹੈ, ਬੰਦਾ ਕਰਦਾ ਨਹੀਂ ਹੁੰਦਾ। ਉਹ ਜਦੋਂ ਹੁਣ ਕੰਮ ਕੁੰਮ ਜੇ ਰਾਸ ਆ ਗਏ ਬਾਣੀ ਪੜ੍ਹਨ ਨਾਲ, ਹੁਣ ਕਹਿੰਦੇ ਬਾਣੀ 'ਚ ਤਾਕਤ ਹੀ ਬੜੀ ਹੈ। ਇਸ ਕਰਕੇ ਮਹਾਰਾਜ ਵੀ ਇਹੀ ਇੱਥੇ ਬਚਨ ਕਰਦੇ ਨੇ ਵੀ ਏਕ ਨਾਮ ਕਲਪ ਤਰ ਤਾਰੇ। ਇਹ ਨਾਮ ਹੀ ਅਸਲ ਵਿੱਚ ਕਲਪ ਬ੍ਰਿਛ ਹੈ। ਗੁਰਸਿੱਖ ਲਈ ਕਾਮ ਧਿਨ ਗਊ ਕੀ ਹੈ? ਵਾਹਿਗੁਰੂ ਵਾਹਿਗੁਰੂ। ਚਿੰਤਾਮਣੀ ਕੀ ਹੈ? ਵਾਹਿਗੁਰੂ ਵਾਹਿਗੁਰੂ। ਰਿੱਧੀ ਸਿੱਧੀ ਕੀ ਹੈ? ਵਾਹਿਗੁਰੂ ਵਾਹਿਗੁਰੂ। ਗੁਰਸਿੱਖ ਲਈ ਮਹਾਰਾਜ ਕਹਿੰਦੇ ਭਰੋਸਾ ਹੀ ਕਰਾ ਮਾਤ ਹੈ, ਬਸ ਭਰੋਸਾ ਦ੍ਰਿੜ ਰਹੇ, ਬਸ ਇਹ ਭਰੋਸੇ ਨਾਲ ਹੀ ਕਿਰਪਾ ਹੁੰਦੀ ਅਸਲ ਵਿੱਚ। ਜੇ ਭਰੋਸਾ ਹੀ ਨਹੀਂ ਫਿਰ ਕੁਛ ਵੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇੱਕ ਨਿਰੰਕਾਰ ਦਾ ਨਾਮ ਹੀ ਕਲਪਤ ਰੂਪ ਸੰਸਾਰ ਸਮੁੰਦਰ ਤੋਂ ਤਰ ਹੁੰਦਾ ਅਤਿਅੰਤ ਕਰਕੇ ਤਾਰਨ ਵਾਲਾ ਹੈ। ਇਹ ਦੂਸਰਾ ਅਰਥ ਹੈ ਇਹਦਾ। ਉਦੋਂ ਜਾ ਕੇ ਆਪਾਂ ਪਾਠ ਕਰਨਾ ਅਲੱਗ ਅਲੱਗ, ਕਲਪ ਤਰ ਤਾਰੇ। ਇਹ ਕਲਪ ਇੱਥੇ ਅਰਥ ਆਉਣਾ ਜਿਹੜਾ ਹੈ ਕਲਪ, ਕਲਪਤ, ਕਲਪਤ ਰੂਪ ਸੰਸਾਰ ਸਮੁੰਦਰ ਤੋਂ ਤਰ ਹੁੰਦਾ ਅਤਿਅੰਤ ਕਰਕੇ ਤਾਰਨ ਵਾਲਾ ਹੈ। ਜੋ ਹਰ ਹਰੇ ਸੋ ਹੋਹੇ ਨਾ ਆਨਾ, ਕਹਿ ਕਬੀਰ ਰਾਮ ਨਾਮ ਪਛਾਨਾ। ਸੋ ਹੋਹੇ ਪਾਠ ਧਿਆਨ ਦੇਣਾ, ਜੋ ਹਰ ਹਰੇ ਸੋ ਹੋਹੇ ਨਾ ਆਨਾ। ਜਿਹੜੇ ਜੀਵ ਹਰੀ ਨੇ ਆਪਣੇ ਵੱਲ ਹਰੇ ਨੇ ਖਿੱਚ ਲਏ ਨੇ, ਨਾਮ ਜਪਣ ਵਿੱਚ ਲਾ ਕੇ ਮੁਕਤ ਰੂਪ ਕਰ ਲਏ ਨੇ, ਉਹ ਆਨਾ ਹੁੰਦਾ ਦੂਸਰਿਆਂ, ਭਾਵ ਕੀ ਦੇ ਜਮਾਂ ਦੇ ਵੱਸ ਨਹੀਂ ਪੈਂਦੇ। ਜਿਹੜੇ ਹਰੀ ਨੇ ਸ਼ੁਭ ਗੁਣਾਂ ਕਰਕੇ ਹਰੇ ਕੀਤੇ ਨੇ, ਉਹ ਫਿਰ ਹੁੰਦਾ ਆਨਾ, ਦਵੈਤ ਵਿੱਚ ਤਤਪਰ ਨਹੀਂ ਹੁੰਦੇ, ਆਨ ਹੁੰਦਾ ਹੋਰ ਦਵੈ ਸਾਧਕ। ਕਬੀਰ ਜੀ ਕਹਿੰਦੇ ਅਸੀਂ ਤਾਂ ਇੱਕ ਰਾਮ ਨਾਮ ਨੂੰ ਹੀ ਮੁਕਤੀ ਦਾ ਸਾਧਨ ਪਛਾਣਨਾ ਕੀਤਾ, ਤੁਸੀਂ ਵੀ ਪਛਾਣੋ। ਗੌੜੀ ਪੀ ਸੋਰਠ ਪੀ, ਇਹ ਸ਼ਬਦ ਗੌੜੀ ਰਾਗ ਵਿੱਚ ਵੀ ਆ ਅਤੇ ਸੋਰਠ ਰਾਗ ਵਿੱਚ ਵੀ ਗਾਇਆ ਜਾਂਦਾ, ਇਸ ਵਾਸਤੇ ਦੋਹਾਂ ਰਾਗਾਂ ਦੇ ਨਾਮ ਲਿਖਤੇ ਆ। ਹੁਣ ਇੱਕ ਕਬੀਰ ਜੀ ਕੋਲ ਸੇਵਕ ਰਹਿੰਦਾ ਸੀ, ਰੋਜ਼ ਰਾਮ ਰਾਮ ਜਪਦਾ, ਕਿੰਨਾ ਸਮਾਂ ਲੰਘਿਆ, ਸਵੇਰੇ ਉੱਠਣਾ, ਭਗਤੀ ਕਰਨੀ, ਇੱਕ ਦਿਨ ਕਿਤੇ ਚੇਟਕੀ ਬੰਦਾ ਮਿਲ ਗਿਆ ਸ਼ਿਵਾ ਦੀ ਭਗਤੀ ਵਾਲਾ, ਵੀ ਮੰਤਰ ਜੰਤਰ ਹੈ ਮੇਰੇ ਕੋਲ, ਇਹਦਾ ਬੜੀ ਮਾਇਆ ਆਉਂਦੀ ਹੈ, ਇਹ ਨਾਲ ਤੈਨੂੰ ਵਡਿਆਈ ਮਿਲੂਗੀ, ਤੂੰ ਕਿਸੇ ਨੂੰ ਲੜਕਾ ਦੇਵੇਂਗਾ, ਕਿਸੇ ਦੀ ਮੱਝ ਮਿਲ ਜੂਗੀ, ਕਿਸੇ ਸਿਰ ਹਟਾਏਗਾ, ਲੋਕ ਤੈਨੂੰ ਮੱਥਾ ਟੇਕਣਗੇ। ਉਹ ਵਿਚਾਰਾ ਭਟਕ ਗਿਆ ਕਿਤੇ, ਕੇਸ ਵੀ ਕਟਾ ਤੇ ਸਿਰ ਤੋਂ। ਕੇਸ ਰੱਖਦੇ ਹੁੰਦੇ ਸੀ ਪਹਿਲਾਂ, ਕਬੀਰ ਜੀ ਦੇ ਕੇਸ ਸੀਗੇ, ਸੋ ਕੇਸ ਕਟਾ ਕੇ ਤੱਲੀ ਵਰਗਾ ਸਿਰ ਕੱਢ ਲਿਆ, ਤੁਰਿਆ ਆਵੇ। ਇੱਕ ਦਿਨ ਕਬੀਰ ਜੀ ਨੇ ਪਛਾਣ ਲਿਆ, ਪਰੇ ਨੂੰ ਮੂੰਹ ਕਰਕੇ ਲੰਘਣ ਲੱਗਿਆ। ਕਬੀਰ ਜੀ ਕਹਿਣ ਲੱਗੇ, ਉਹ ਗੱਲ ਸੁਣ, ਤੂੰ ਫਲਾਨਾ ਨਹੀਂ? ਕਹਿੰਦੇ ਹਾਂ ਜੀ ਫਲਾਨਾ ਹੀ ਹੈ। ਅਤੇ ਤੂੰ ਉੱਥੋਂ ਸਾਡੇ ਕੋਲ ਨਹੀਂ ਆਉਂਦਾ, ਸਤਸੰਗ ਵੀ ਛੱਡਦਾ, ਕੇਸ ਵੀ ਕਟਾਈ ਫਿਰਦਾ, ਇਹ ਕੀ ਤੂੰ ਪਖੰਡ ਜਿਹਾ ਫੜਿਆ? ਉਹ ਕਹਿਣ ਲੱਗੇ, ਜੀ ਤੁਹਾਡੇ ਕੋਲ ਇੰਨੇ ਸਾਲਾਂ ਤੋਂ ਰਾਮ ਰਾਮ ਜਪਦੇ ਹਾਂ, ਕੋਈ ਗੱਲ ਨਹੀਂ ਬਾਤ ਨਹੀਂ ਆ, ਹੁਣ ਮੈਂ ਸ਼ਿਵਾਂ ਦੀ ਉਪਾਸ਼ਨਾ ਕਰਦਾ ਹੁੰਦਾ। ਫਿਰ ਕਹਿੰਦੇ ਇਹਦੇ ਨਾਲ ਸ਼ਕਤੀ ਵੀ ਮੇਰੇ 'ਚ ਆ ਗਈ, ਮੰਤਰ ਜੰਤਰ ਲੋਕ ਵੀ ਖੁਸ਼ ਨੇ, ਖੀਰ ਕੜਾ ਬਹੁਤ ਮਿਲਦਾ ਖਾਣ ਨੂੰ, ਪੂੜੀਆਂ ਛੋਲੇ ਮਿਲਦੇ ਖਾਣ ਨੂੰ, ਕੱਪੜਾ ਲੀੜਾ ਮਿਲਦਾ, ਲੋਕ ਮੱਥਾ ਟੇਕਦੇ ਆ, ਤੁਹਾਡੇ ਕੋਲ ਇੰਨੇ ਸਾਲ ਰਹਿ ਕੇ ਤਾਂ ਕੁਛ ਬਣਿਆ ਹੀ ਨਹੀਂ ਸੀ। ਕਬੀਰ ਜੀ ਉਸ ਵਕਤ ਕਹਿਣ ਲੱਗੇ, ਮੁਕਤੀ ਕਿੱਥੋਂ ਲਏਗਾ ਫਿਰ? ਪਦਾਰਥ ਤਾਂ ਮਿਲ ਗਏ ਤੈਨੂੰ, ਮੁਕਤੀ ਕਿੱਥੋਂ ਲਏਗਾ? ਇਸ ਕਰਕੇ ਸੁਣ, ਤੂੰ ਜਿਹੜੀ ਸੰਗਤ ਕਰਨੀ ਛੱਡਦੀ, ਤੇਰੇ ਬਾਹਲੇ ਮਾੜੇ ਭਾਗ ਨੇ, ਬਹੁਤ ਬੇਸ਼ਰਮ ਆਦਮੀ, ਚਾਰ ਕੌਡੀਆਂ ਲਈ ਤੂੰ ਮਾੜੀ ਵਡਿਆਈ ਲਈ ਸੰਗਤ ਕਰਨੀ ਛੱਡ ਦਿੱਤੀ ਹੈ। ਉਸ ਵਕਤ ਉਹਨੂੰ ਉਪਦੇਸ਼ ਦਿੰਦੇ ਨੇ, ਅਰੇ ਜੀ ਨਿਲੱਜ ਲਾਜ ਤੋਹੇ ਨਾਹੀ, ਹਰ ਤਾਜ ਕਾਤ ਕਾਹੂ ਕੇ ਜਾਹੀ ਰਹਾਓ। ਕਹਿੰਦੇ ਬਸ਼ਰਮ ਬੰਦਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਸਭ ਤੋਂ ਬੜੇ ਅਤੇ ਸਭ ਤੋਂ ਸਮਰੱਥ ਹਰੀ ਨੂੰ ਛੱਡ ਕੇ ਕਾਹਦੇ ਵਾਸਤੇ ਐਵੇਂ ਦੇਵੀ ਦੇਵਤਿਆਂ ਦੇ ਮਨੁੱਖਾਂ ਦੇ ਮਗਰ ਲੱਗਿਆ ਫਿਰਦਾ? ਇਹ ਮੈਂ ਮੰਤਰ ਕਰ ਲਿਆ, ਮਾਇਆ ਆਉਂਦੀ, ਇਹ ਮੰਤਰ ਨਾਲ ਆਹ ਹੁੰਦਾ, ਉਹ ਮੰਤਰ ਨਾਲ ਆਹ ਹੁੰਦਾ, ਪਦਾਰਥਵਾਦੀ ਹੋ ਗਿਆ, ਮੁਕਤੀ ਨਹੀਂ ਮਿਲਣੀ ਤੈਨੂੰ। ਵਿਸ਼ਰਾਮ ਦੇ ਕੇ ਫਿਰ ਉਹਨੂੰ ਹੋਰ ਸਮਝਾਉਂਦੇ ਨੇ, ਜਾ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਘਰ ਜਾਤ ਨਾ ਸੋਹੀ। ਜਿਸ ਸੇਵਕ ਦਾ ਠਾਕੁਰ ਹੁੰਦਾ ਸਵਾਮੀ ਮਾਲਕ ਸਾਰਿਆਂ ਤੋਂ ਉੱਚਾ ਹੋਵੇ, ਉਹ ਬੰਦਾ ਹੁਣ ਪਰਾਏ ਘਰੀ ਜਾਂਦਾ ਚੰਗਾ ਨਹੀਂ ਲੱਗਦਾ। ਪਰਮਾਤਮਾ ਨੂੰ ਛੱਡ ਕੇ ਨਿੱਕੀਆਂ ਨਿੱਕੀਆਂ ਸ਼ਕਤੀਆਂ ਦਾ ਉਪਾਸ਼ਕ ਹੋ ਗਿਆ। ਸ਼ਿਵਜੀ ਤਾਂ ਆਪ ਰਾਮ ਨਾਮ ਜਪਦੇ ਨੇ, ਉਹ ਤਾਂ ਆਪ ਕਹਿੰਦੇ ਰਾਮ ਰਾਮ ਜਪੋ, ਅਤੇ ਤੂੰ ਹੁਣ ਸ਼ਿਵ ਦੀ ਉਪਾਸ਼ਨਾ ਕਰਨ ਲੱਗਿਆ ਹੋਇਆ। ਸੋ ਸਾਹਿਬ ਰਹਿਆ ਭਰਪੂਰ, ਸਦਾ ਸੰਗ ਨਾਹੀ ਹਰ ਦੂਰ। ਉਹ ਜਿਸ ਪਰਮੇਸ਼ੁਰ ਨੂੰ ਤੁਸੀਂ ਦੂਰ ਦੱਸਦੇ ਹੋ, ਉਹ ਸਾਹਿਬ ਤਾਂ ਅੰਗ ਸੰਗ ਆਪਣੇ ਕੋਲ ਹੈ ਹਮੇਸ਼ਾ, ਉਹ ਇੱਕ ਕਾਲ ਨਹੀਂ, ਉਹ ਸਦਾ ਹਮੇਸ਼ਾ ਹੀ ਸਾਡੇ ਨਾਲ ਹੈ, ਉਹ ਕਿਸੇ ਤੋਂ ਦੂਰ ਨਹੀਂ, ਸਿਰਫ ਸਾਡੇ ਵੇਖਣ 'ਚ ਕਮਜ਼ੋਰੀ ਹੈ। ਆਪਾਂ ਸ਼ਿਵ ਜੀ ਨੂੰ ਯਾਦ ਕਰੀਏ, ਹਲੇ ਉਹ ਦੋ ਮਿੰਟ ਲਾ ਦੂ ਆਉਣ ਨੂੰ, ਪਰ ਪਰਮੇਸ਼ੁਰ ਨੂੰ ਤਾਂ ਸਿਮਰਨ ਦਾ ਕੋਲ ਹੀ ਹੈ, ਹਿਰਦੇ 'ਚ ਹੀ ਹੈ, ਉਹਨੇ ਕਿਹੜਾ ਕਿਤੋਂ ਆਉਣਾ ਹੁੰਦਾ? ਇਹ ਕਿੱਡਾ ਵੱਡਾ ਪਰਮਾਤਮਾ, ਤੂੰ ਕਹਿੰਦਾ ਮੇਰੇ ਕੋਲ ਪੈਸੇ ਆ ਗਏ ਇਹ ਮੰਤਰਾਂ ਦੇ ਨਾਲ, ਕਬਲਾ ਚਰਨ ਸਰਨ ਹੈ ਜਾ ਕੇ, ਕਹੋ ਜਾਨ ਕਾ ਨਾਹੀਂ ਕਰਤਾ ਕੇ। ਕਹਿੰਦੇ ਧਰਮ ਅਰਥ ਕਾਮ ਇਹਨਾਂ ਤਿੰਨਾਂ ਪਦਾਰਥਾਂ ਦਾ ਮੂਲ ਜੋ ਲਕਸ਼ਮੀ ਹੈ, ਉਹ ਜਿਸ ਭਗਵਾਨ ਦੇ ਚਰਨਾਂ ਦੀ ਸ਼ਰਨ ਵਿੱਚ ਹਰਦਮ ਲੇਟਦੀ ਹੈ, ਸੇਵਾ ਕਰਦੀ ਹੈ। ਕਹਿੰਦੇ ਇਹ ਚੱਲਿਆ ਤੂੰ ਆਪ ਦੱਸ, ਉਹਦੇ ਘਰ ਦੇ ਵਿੱਚ ਭਲਾ ਕਿਹੜੀ ਚੀਜ਼ ਨਹੀਂ ਹੈ? ਉਹ ਜਨ ਉਹ ਸੇਵਕ ਦੱਸ ਪਏ, ਤੂੰ ਰੱਬ ਦਾ ਸੇਵਕ ਬਣ ਕੇ ਹੁਣ ਤੂੰ ਸੇਵ ਜਾਂ ਮਹਾਰਾਜ ਨੌਵੇਂ ਪਾਤਸ਼ਾਹ ਵੀ ਕਹਿੰਦੇ ਸੇਵ ਕਰਤ ਜਨ ਜਨ ਕੀ, ਐਵੇਂ ਥਾਂ ਥਾਂ ਭਟਕਦਾ ਫਿਰਦਾ। ਸਭ ਕੋ ਕਹਿ ਜਾਸ ਕੀ ਬਾਤਾ, ਸੋ ਸੰਮ੍ਰਥ ਨਿਜ ਪਤ ਹੈ ਦਾਤਾ। ਜਿਸ ਨਿਰੰਕਾਰ ਦੇ ਜਸ ਦੀਆਂ ਬਾਤਾਂ ਗੱਲਾਂ ਸਭ ਕੋਈ ਕਹਿ ਰਿਹਾ, ਉਹ ਆਪ ਹਰ ਪ੍ਰਕਾਰ ਕਰਕੇ ਸਾਰਿਆਂ ਕੰਮਾਂ ਦੇ ਕਰਨ ਨੂੰ ਸਮਰੱਥ ਹੈ। ਫਿਰ ਉਹ ਸਾਰਿਆਂ ਦਾ ਪਤੀ ਹੈ, ਅਤੇ ਸਭ ਦੀਆਂ ਸਭ ਦਾਤਾਂ ਜਿਹੜੀਆਂ ਸੰਸਾਰਕ ਉਹਨਾਂ ਦਾ ਮਾਲਕ ਵੀ ਪਰਮਾਤਮਾ ਹੀ ਹੈ। ਕਹਿ ਕਬੀਰ ਪੂਰਨ ਜੱਗ ਸੋਈ, ਜਾ ਕੇ ਹਿਰਦੈ ਅਵਰ ਨਾ ਹੋਈ। ਕਬੀਰ ਜੀ ਕਹਿੰਦੇ ਸੰਪੂਰਨ ਜਸ ਵਾਲਾ ਉਹ ਪੁਰਸ਼ ਜਗਤ ਦੇ ਵਿੱਚ ਹੈ, ਜਿਸ ਸੇਵਕ ਦੇ ਹਿਰਦੇ ਵਿੱਚ ਪਰਮਾਤਮਾ ਤੋਂ ਬਿਨਾਂ ਹੋਰ ਦੇਵੀ ਦੇਵਤਿਆਂ ਦੀ ਉਪਾਸ਼ਨਾ ਨਹੀਂ ਹੁੰਦੀ, ਸਿਰਫ ਹਿਰਦੇ 'ਚ ਰਾਮ ਵਸਿਆ ਹੋਇਆ, ਬਸ ਅਸਲ ਵਿੱਚ ਉਹ ਪਰਮਾਤਮਾ ਦਾ ਭਗਤ ਹੈ। ਤੂੰ ਹਿਰਦੇ 'ਚ ਰਾਮ ਵਸਾ, ਨਾਮ ਜਪ, ਰਾਮ ਨਾਮ ਦੇ ਨਾਲ ਕਲਿਆਣ ਹੁੰਦੀ ਜੀਵ ਦੀ, ਅਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਪਦਾਰਥ, ਪਦਾਰਥ ਤਾਂ ਉਹਦੇ ਅੱਗੇ ਪਿੱਛੇ ਵੈਸੇ ਹੀ ਘੁੰਮਦੇ ਰਹਿੰਦੇ ਨੇ। ਲਕਸ਼ਮੀ ਉਹਦੇ ਅਧੀਨ ਹੈ, ਸ਼ਕਤੀਆਂ ਉਹਦੇ ਅਧੀਨ ਹੈ। ਜਿੱਥੇ ਗੁੜ ਹੁੰਦਾ ਉੱਥੇ ਮੱਖੀਆਂ ਆਪੇ ਆ ਜਾਂਦੀਆਂ, ਇਹ ਤਾਂ ਮੱਖੀਆਂ ਵਾਂਗੂ ਰਿੱਧੀਆਂ ਸਿੱਧੀਆਂ, ਸ਼ਕਤੀਆਂ ਸਾਰੀਆਂ ਪਰਮਾਤਮਾ ਦਾ ਨਾਮ ਰਸ ਹੈ ਜਿੱਥੇ ਉੱਥੇ ਸਭ ਕੁਛ ਆਪਣੇ ਆਪ ਹੀ ਬਖਸ਼ਿਸ਼ ਹੋ ਜਾਂਦੀ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। 331 ਅੰਗ ਤੇ 38ਵੇਂ ਸ਼ਬਦ ਤੱਕ ਮਹਾਰਾਜ ਨੇ ਮਿਹਰ ਭਰਿਆ, ਕਬੀਰ ਜੀ ਦੀ ਰਸਨਾ ਰਾਹੀਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਪਰਮੇਸ਼ਰ ਦੇ ਨਾਲ ਆਪਾਂ ਨੂੰ ਜੋੜਿਆ। ਸੋ ਇਹ 330 ਅੰਗ ਤੱਕ ਇਹ ਸ਼ਬਦ ਦੀ ਸਮਾਪਤੀ ਹੋਈ ਹੈ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ।
ਵਾਹਿਗੁਰੂ 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 ਵਾਹਿਗੁਰੂ।